ਆਤਮ ਬਸ ਹੈ ਹੇ ਪ੍ਰਭੂ ਜੀਓ, ਤੁਹਾਡਾ ਆਪਾ ਤੁਹਾਡੇ ਆਪਣੇ ਵਸ ਵਿੱਚ ਹੈ। ਅਸੀਂ ਸਾਰੇ ਜੀਵ ਮਾਲਕ ਦੇ ਵਸ ਵਿੱਚ ਹਾਂ, ਉਹ ਮਾਲਕ ਖੁਦ ਆਪਣੇ ਵਸ ਵਿੱਚ ਹੈ, ਉਹ ਕਿਸੇ ਹੋਰ ਦੇ ਵਸ ਵਿੱਚ ਨਹੀਂ। ਜਸ ਕੇ ਜਸ ਹੈ, ਜਸ ਦੋ ਵਾਰੀ ਆਇਆ ਹੈ ਇੱਥੇ, ਪਹਿਲਾ ਜਸ ਜੈਸਾ, ਦੂਸਰਾ ਜਸ ਉਹ ਜਿਹਾ ਵੈਸਾ ਹੀ। ਜਸ ਕੇ ਜਸ ਹੈ, ਜੈਸਾ ਤੂੰ ਹੈ ਵੈਸਾ ਤੂੰ ਹੀ ਹੈ, ਭਾਵ ਤੇਰੇ ਜੈਸਾ ਹੋਰ ਕੋਈ ਨਹੀਂ। ਯੂ ਡੋਂਟ ਹੈਵ ਏ ਰੈਪਲੀਕਾ। ਵਿਅੰਗ ਪ੍ਰਯਾਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਸੂਰਜ ਸੂਰਜੇ, ਸੂਰਜਾਂ ਦਾ ਸੂਰਜ, ਸੂਰਜ ਨੂੰ ਪ੍ਰਕਾਸ਼ ਦੇਣ ਵਾਲਾ, ਸੂਰਜ ਨੂੰ ਤੇਜ ਦੇਣ ਵਾਲਾ, ਚੰਦਰ ਚੰਦਰੇ, ਚੰਦਰਮਾਵਾਂ ਦਾ ਚੰਦਰਮਾ, ਚੰਦਰਮਾ ਨੂੰ ਸੀਤਲ ਰੋਸ਼ਨੀ ਦੇਣ ਵਾਲਾ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਹੇ ਪ੍ਰਭੂ ਜੀਓ, ਤੁਸਾਨੂੰ ਨਮਸਕਾਰ ਹੈ। ਤੁਸੀਂ ਸੂਰਜਾਂ ਦਾ ਸੂਰਜ ਹੋ, ਤੁਸੀਂ ਚੰਦਰਮਾਵਾਂ ਦਾ ਚੰਦਰਮਾ ਹੋ। ਸੂਰਜ ਦਾ ਤੇਜ ਪ੍ਰਕਾਸ਼ ਤੁਹਾਡਾ ਬਖਸ਼ਿਆ ਹੋਇਆ ਹੈ, ਚੰਦਰਮਾ ਦੀ ਸੀਤਲ ਚਾਨਣੀ ਵੀ ਆਪ ਜੀ ਦੀ ਬਖਸ਼ਿਸ਼ ਹੈ। ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਰਾਜ ਰਾਜੇ, ਰਾਜਾਂ ਦਾ ਰਾਜਾ, ਇੰਦਰ ਇੰਦਰੇ, ਅਨੇਕ ਇੰਦਰ ਦੇਵਦਿਆਂ ਦੇ ਸਿਰ ਤੇ ਦੇਵਤਾ। ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਤੁਸੀਂ ਹੀ ਸਾਰੇ ਰਾਜਾਂ ਦੇ ਸਿਰ ਤੇ ਰਾਜਾ ਹੋ, ਤੁਸੀਂ ਆਪ ਹੀ ਸਾਰੇ ਦੇਵਤਿਆਂ ਦੇ ਸਿਰ ਤੇ ਦੇਵਤਾ ਹੋ। ਨਮੋ ਅੰਧਕਾਰੇ, ਨਮੋ ਤੇਜ ਤੇਜੇ। ਅੰਧਕਾਰ ਕੁੱਪ ਹਨੇਰਾ, ਤੇਜ ਤੇਜੇ ਮਹਾਨ ਚਮਕ ਵਾਲੀ ਰੋਸ਼ਨੀ, ਪ੍ਰਚੰਡ ਪ੍ਰਕਾਸ਼। ਨਮੋ ਅੰਧਕਾਰੇ, ਨਮੋ ਤੇਜ ਤੇਜੇ। ਹੇ ਪ੍ਰਭੂ ਜੀਓ, ਤੁਸਾਨੂੰ ਨਮਸਕਾਰ। ਪ੍ਰਚੰਡ ਪ੍ਰਕਾਸ਼ ਵੀ ਤੁਸੀਂ ਹੋ, ਅਤੇ ਪ੍ਰਕਾਸ਼ ਦੀ ਅਨਹੋਂਦ ਵੇਲੇ ਜੋ ਕੁੱਪ ਹਨੇਰਾ ਹੁੰਦਾ ਹੈ, ਉਹ ਵੀ ਤੁਸੀਂ ਆਪ ਹੀ ਹੋ। ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ। ਬ੍ਰਿੰਦ ਆਖਦੇ ਨੇ ਕਰਾਊਡ ਨੂੰ, ਬਹੁਤੇ ਬੰਦਿਆਂ ਦਾ ਇਕੱਠ, ਬੰਦਿਆਂ ਦਾ ਮੇਲਾ। ਬ੍ਰਿੰਦ ਬ੍ਰਿੰਦੇ, ਜੀਵਾਂ ਦਾ ਇਕੱਠ। ਨਮੋ ਬ੍ਰਿੰਦ ਬ੍ਰਿੰਦੇ, ਹੇ ਪ੍ਰਭੂ ਤੁਸਾਨੂੰ ਸਾਡਾ ਨਮਸਕਾਰ। ਆ ਬੇਅੰਤ ਜੀਵਾਂ ਦਾ ਇਕੱਠ ਜੋ ਨਜ਼ਰੀ ਪੈਂਦਾ ਹੈ, ਉਹ ਤੁਸੀਂ ਆਪ ਹੀ ਹੋ। ਨਮੋ ਬੀਜ ਬੀਜੇ, ਬੀਜ ਬੀਜੇ ਮੂਲ ਬੀਜ। ਆ ਸਾਰਾ ਦ੍ਰਿਸ਼ਟੀਮਾਨ ਜਗਤ ਜਿਸ ਬੀਜ ਤੋਂ ਪੁੰਗ ਰਿਹਾ, ਹੇ ਪ੍ਰਭੂ ਤੁਸਾਨੂੰ ਨਮਸਕਾਰ। ਇਹ ਦ੍ਰਿਸ਼ਟੀਮਾਨ ਸੰਸਾਰ ਦਾ ਮੂਲ ਸੂਕਸ਼ਮ ਬੀਜ ਤੁਸੀਂ ਆਪ ਹੋ। ਪ੍ਰਭੂ ਸੂਕਸ਼ਮ ਬੀਜ ਹਨ ਕੁੱਲ ਜਗਤ ਦਾ, ਸੂਕਸ਼ਮ ਕਿਉਂਕਿ ਇਹ ਬੀਜ ਨਜ਼ਰੀ ਨਹੀਂ ਆਉਂਦਾ। ਕਦੇ ਸੋਚਿਆ ਜੇ ਐਡਾ ਵੱਡਾ ਦਰਖਤ ਪੈਦਾ ਹੁੰਦਾ ਹੈ ਇੱਕ ਨਿੱਕੇ ਜਿਹੇ ਬੀਜ ਤੋਂ? ਇਸੇ ਬੀਜ ਅੰਦਰ ਛੁਪਿਆ ਹੁੰਦਾ ਹੈ ਦਰਖਤ ਬੜੇ ਸੂਕਸ਼ਮ ਰੂਪ ਵਿੱਚ। ਇਹੋ ਸੂਕਸ਼ਮ ਬੂਟਾ ਵੱਧ ਫੁੱਲ ਕੇ ਵੱਡੇ ਦਰਖਤ ਦਾ ਰੂਪ ਧਾਰਦਾ ਹੈ। ਇਸੇ ਤਰ੍ਹਾਂ ਭਾਈ, ਤਮਾਮ ਜਗਤ ਪੈਦਾ ਹੋਇਆ ਹੈ ਸੂਕਸ਼ਮ ਪਰਮਾਤਮ ਬੀਜ ਤੋਂ। ਨਮੋ ਰਾਜਸਨ ਤਾਮਸਨ ਸ਼ਾਂਤ ਰੂਪੇ, ਨਮੋ ਪਰਮ ਤੱਤਨ ਅਤੱਤਨ ਸਰੂਪੇ। ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ। ਨਮੋ ਰਾਜਸਨ ਤਾਮਸਨ ਸ਼ਾਂਤ ਰੂਪੇ, ਨਮੋ ਨਮਸਕਾਰ। ਇਸ ਤੁਕ ਵਿੱਚ ਤ੍ਰੈਗੁਣੀ ਮਾਇਆ ਦਾ ਜ਼ਿਕਰ ਹੈ, ਤਾਮਸਨ ਰਾਜਸਨ ਅਤੇ ਸੱਤਵ, ਜਿਸ ਨੂੰ ਇਸ ਤੁਕ ਵਿੱਚ ਸ਼ਾਂਤ ਰੂਪ ਆਖਿਆ ਹੈ। ਇਹ ਮਾਇਆ ਦੇ ਤ੍ਰੈ ਰੂਪ ਹਨ। ਆਓ ਸੰਖੇਪ ਵਿੱਚ ਹੀ ਇਹ ਮਾਇਆ ਦੇ ਤ੍ਰੈ ਰੂਪਾਂ ਨੂੰ ਸਮਝੀਏ। ਪਹਿਲੀ ਗੱਲ ਤਾਂ ਇਹ ਸਮਝ ਲਵੋ ਕਿ ਇਹ ਮਨੁੱਖੀ ਮਨ ਦੀਆਂ ਹਾਲਤਾਂ ਹਨ, ਇਸ ਕਰਕੇ ਮਾਇਆ ਕਦੇ ਬਾਹਰ ਸੰਸਾਰ ਵਿੱਚ ਨਹੀਂ ਹੁੰਦੀ, ਅਤੇ ਮਨੁੱਖ ਦੇ ਮਨ ਦੀ ਹੀ ਹਾਲਤ ਹੈ। ਕੋਈ ਮਨੁੱਖ ਤਾਮਸ ਅਵਸਥਾ ਵਿੱਚ ਜੀ ਰਿਹਾ ਹੈ, ਕੋਈ ਰਾਜਸ ਅਵਸਥਾ ਵਿੱਚ, ਅਤੇ ਕੋਈ ਸਤਵ ਅਵਸਥਾ ਵਿੱਚ। ਔਰ ਮਨ ਸਦਾ ਇੱਕ ਅਵਸਥਾ ਵਿੱਚ ਨਹੀਂ ਰਹਿੰਦਾ, ਹਾਲਤਾਂ ਬਦਲਦੀਆਂ ਰਹਿੰਦੀਆਂ ਹਨ। ਕਦੇ ਮਨੁੱਖ ਤਾਮਸ ਅਵਸਥਾ ਵਿੱਚ ਹੈ, ਕਦੇ ਰਜਸ ਅਵਸਥਾ ਵਿੱਚ, ਅਤੇ ਕਦੇ ਸਤਵ ਅਵਸਥਾ ਵਿੱਚ। ਜਿਸ ਦੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਤਾਮਸ ਅਵਸਥਾ ਵਿੱਚ ਨਿਕਲਦਾ ਹੈ, ਉਸਨੂੰ ਤਮੋਗੁਣੀ ਆਖੀਦਾ ਹੈ। ਜਿਸਦੀ ਜ਼ਿੰਦਗੀ ਜ਼ਿਆਦਾਤਰ ਰਾਜਸਵ ਅਵਸਥਾ ਵਿੱਚ ਨਿਕਲਦੀ ਹੈ ਉਸਨੂੰ ਆਖੀਦਾ ਹੈ ਰਜੋਗੁਣੀ, ਔਰ ਜਿਸਦੀ ਜ਼ਿੰਦਗੀ ਦਾ ਬਹੁਤਾ ਸਮਾਂ ਸਤਵ ਅਵਸਥਾ ਵਿੱਚ ਗੁਜ਼ਰਦਾ ਹੈ ਉਹ ਸਤੋਗੁਣੀ ਅਖਵਾਉਂਦਾ ਹੈ। ਇਹਨਾਂ ਤਿੰਨਾਂ ਅਵਸਥਾਵਾਂ ਜਾਂ ਫਿਰ ਇਹਨਾਂ ਤਿੰਨਾਂ ਦੇ ਮਿਕਸਡ ਪ੍ਰਭਾਵ ਥੱਲੇ ਜੋ ਜੀ ਰਿਹਾ ਹੈ ਉਹ ਮਾਇਆ ਵਿੱਚ ਜੀ ਰਿਹਾ ਹੈ। ਆਓ ਦੇਖੀਏ ਕੀ ਹਨ ਇਹ ਤਿੰਨ ਅਵਸਥਾਵਾਂ, ਸਹੀ ਤਰਤੀਬ ਯਾਨੀ ਕਿ ਕਰੈਕਟ ਆਰਡਰ ਵਿੱਚ ਇੱਕ ਇੱਕ ਅਵਸਥਾ ਨੂੰ ਲਈਏ ਅਤੇ ਸਮਝੀਏ। ਤਾਮਸਵ ਜਾਂ ਤਮੋਗੁਣ, ਤਾਮਸਵ ਤਮੋ ਇਹ ਲਫ਼ਜ਼ ਆਇਆ ਹੈ ਤਮ ਤੋਂ, ਅਰਥ ਹਨੇਰਾ, ਜ਼ਿੰਦਗੀ ਵਿੱਚ ਆਤਮਕ ਹਨੇਰਾ, ਅਗਿਆਨਤਾ ਦਾ ਹਨੇਰਾ। ਮਨੁੱਖ ਦੀ ਆਤਮਾ ਅਗਿਆਨ ਵਿੱਚ ਜੀ ਰਹੀ ਹੈ, ਜ਼ਿੰਦਗੀ ਦਾ ਕੋਈ ਮਕਸਦ ਕੋਈ ਏਮ ਨਹੀਂ ਹੋਵੇਗਾ। ਮਨੁੱਖ ਜੀ ਰਿਹਾ ਹੈ ਜੀਣ ਖਾਤਰ, ਜ਼ਿੰਦਗੀ ਦਾ ਕੋਈ ਨਿਸ਼ਾਨਾ ਨਹੀਂ, ਕੁਝ ਅਚੀਵ ਕਰਨ ਦਾ ਇਰਾਦਾ ਨਹੀਂ, ਜ਼ਿੰਦਗੀ ਦਾ ਕੋਈ ਗੋਲ ਨਹੀਂ। ਐਸਾ ਮਨੁੱਖ ਐਸ਼ਪ੍ਰਸਤ ਹੁੰਦਾ ਹੈ। ਰੱਜ ਕੇ ਖਾਣਾ, ਰੱਜ ਕੇ ਪੀਣਾ, ਰੱਜ ਕੇ ਸੌਣਾ, ਰੱਜ ਕੇ ਆਯਾਸ਼ੀ ਕਰ ਲੈਣੀ, ਪਸ਼ੂਆਂ ਸਮਾਨ ਬੀਤਦੀ ਹੈ ਜ਼ਿੰਦਗੀ, ਕਿਉਂਕਿ ਪੇਟ ਭਰਨ ਔਰ ਆਯਾਸ਼ੀ ਤੋਂ ਸਿਵਾ ਉਸਦੀ ਜ਼ਿੰਦਗੀ ਵਿੱਚ ਕੋਈ ਹੋਰ ਰੰਗ ਪਾਓਗੇ ਨਹੀਂ। ਨਾ ਬੋਲਣ ਦੀ ਤਾਮੀਜ਼, ਨਾ ਰਹਿਣ ਸਹਿਣ ਦੀ ਤਾਮੀਜ਼, ਲੋਵੈਸਟ ਸਟੇਟਸ ਆਫ ਮੈਂਟਲ ਐਂਡ ਸਪਿਰਿਚੁਅਲ ਕੈਪੇਬਿਲਿਟੀਜ਼। ਪੂਰੇ ਪੂਰਾ ਆਲਸੀ ਹੋਵੇਗਾ ਮਨੁੱਖ, ਔਰ ਕੁਛ ਕਰਕੇ ਰਾਜ਼ੀ ਨਹੀਂ। ਇਸ ਤੋਂ ਕੁਛ ਉਚੇਰੀ ਮਨ ਦੀ ਅਵਸਥਾ ਹੁੰਦੀ ਹੈ ਰਜੋਗੁਣੀ ਦੀ, ਰਾਜਸਵ ਰਜੋਗੁਣੀ। ਕੁਝ ਜਾਗਿਆ ਹੁੰਦਾ ਹੈ ਮਨ ਕਰਕੇ, ਹਾਲਾਂਕਿ ਜਾਗ ਨਾਮ ਮਾਤਰ ਹੀ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਮਕਸਦ ਵੀ ਹੈ, ਏਮ ਤਾਂ ਹੈ ਪਰ ਗਲਤ ਹੈ। ਧਨ ਪਦਾਰਥ ਮਾਲ ਮਿਲਕਤ ਇਕੱਠੀ ਕਰਨ ਦੀ ਦੌੜ ਵਿੱਚ ਹੈ। ਜ਼ਿੰਦਗੀ ਦਾ ਲਕਸ਼ ਹੈ ਬਹੁਤਾ ਸਾਰਾ ਧਨ ਹੋਵੇ, ਚੰਗਾ ਖਾਣ ਪੀਣ ਨੂੰ, ਚੰਗਾ ਰਹਿਣ ਸਹਿਣ ਨੂੰ। ਖੂਬ ਪਕੜ ਹੈ ਪਰਿਵਾਰ ਦੀ, ਖੂਬ ਪਕੜ ਹੈ ਸੰਸਾਰ ਦੀ। ਕੁਝ ਚੰਗੇਰੀ ਆਤਮਕ ਹਾਲਤ ਹੈ ਤਮੋਗੁਣੀ ਨਾਲੋਂ, ਪਰ ਮੱਧ ਦਾ ਰਾਹ ਅਜੇ ਨਹੀਂ ਸਿੱਖਿਆ। ਬੈਲੈਂਸ ਲਾਈਫ ਕਿਵੇਂ ਗੁਜ਼ਾਰਨੀ ਹੈ ਅਜੇ ਨਹੀਂ ਜਾਣਦਾ। ਰਾਜ ਯੋਗ ਕੀ ਹੁੰਦਾ ਹੈ ਇਹ ਇਸ ਦੀ ਸਮਝ ਵਿੱਚ ਨਹੀਂ। ਗ੍ਰਸਤੀ ਜੀਵਨ ਦੇ ਰਾਜ ਵਿੱਚ ਤਾਂ ਮਸਤ ਹੈ, ਪਰ ਪਰਮਾਤਮਾ ਨਾਲ ਯੋਗ ਕਿਵੇਂ ਪਾਉਣਾ ਹੈ ਇਸ ਦਾ ਕੋਈ ਖਿਆਲ ਨਹੀਂ, ਵਿਸਾਰੀ ਬੈਠਾ ਹੈ ਪ੍ਰਭੂ ਨੂੰ। ਸੋ ਦੌੜ ਲੱਗੀ ਹੈ ਗਲਤ ਪਾਸੇ, ਦਿਨ ਰਾਤ ਦੌਲਤ ਦੀ ਕਮਾਈ ਪਿੱਛੇ ਲਹੂ ਪਸੀਨਾ ਇੱਕ ਕਰੀ ਬੈਠਾ ਹੈ। ਪਰਿਵਾਰ ਦੇ ਮੋਹ ਵਿੱਚ ਪੂਰੇ ਪੂਰਾ ਖੁੱਭ ਗਿਆ ਹੈ, ਮੋਹ ਗ੍ਰਸਤ ਹੋ ਕੇ ਖਚਿਤ ਹੈ ਪਰਿਵਾਰ ਦੀਆਂ ਚਾਹਤਾਂ ਪੂਰੀਆਂ ਕਰਨ ਵਿੱਚ। ਜ਼ਿੰਦਗੀ ਦੇ ਸਹੀ ਨਿਸ਼ਾਨੇ ਤੋਂ ਇਹ ਵੀ ਖੁੰਝ ਗਿਆ ਹੈ, ਇਸ ਦੀ ਵੀ ਜ਼ਿੰਦਗੀ ਵਿਅਰਥ ਜਾ ਰਹੀ ਹੈ। ਫਿਰ ਹੈ ਸਤੋਗੁਣੀ ਜੋ ਸਤਵ ਅਵਸਥਾ ਵਿੱਚ ਜੀ ਰਿਹਾ ਹੈ, ਇਸ ਦਾ ਜ਼ਿੰਦਗੀ ਵਿੱਚ ਮਨੋਰਥ ਹੈ, ਪਰਮਾਤਮਾ ਪਾ ਲੈਣ ਦੀ ਚਾਹਤ ਹੈ, ਬੈਲੈਂਸ ਲਾਈਫ ਗੁਜ਼ਾਰਨੀ ਸਿੱਖ ਗਿਆ ਹੈ, ਬੰਦਗੀ ਵੀ ਕਰਦਾ ਹੈ ਕਮਾਈ ਵੀ ਕਰਦਾ ਹੈ, ਬੜਾ ਸਦਗੁਣੀ ਹੈ, ਚੰਗਾ ਕਰੈਕਟਰ ਹੈ, ਦਾਨ ਪੁੰਨ ਵੀ ਕਰਦਾ ਹੈ, ਪੂਜਾ ਪਾਠ ਵੀ ਕਰਦਾ ਹੈ, ਪਰ ਅਜੇ ਪਕੜ ਨਹੀਂ ਛੁੱਟੀ। ਸਦਗੁਣਾਂ ਦੀ ਪਕੜ ਕਰੀ ਬੈਠਾ ਹੈ, ਦਾਨ ਪੁੰਨ ਕੀਤੀ ਹੋਈ ਭਲਾਈ ਦੀ ਬੜੀ ਪਕੜ ਰੱਖਦਾ ਹੈ, ਔਰ ਸਦਗੁਣੀ ਹੋਣ ਦਾ ਇਸ ਵਿੱਚ ਅਜੇ ਹੰਕਾਰ ਹੈ। ਅਜੇ ਕਰਮ ਰਹਿਤ ਨਹੀਂ ਹੋਇਆ, ਅਜੇ ਨਹਿ ਕਰਮੀ ਨਹੀਂ ਹੋਇਆ, ਕਰਮ ਕਰਤ ਹੋਵੇ ਨਹਿ ਕਰਮੀ ਵਾਲੀ ਅਵਸਥਾ ਅਜੇ ਆਈ ਨਹੀਂ, ਕਰਮਾਂ ਨਾਲ ਬੱਝਾ ਹੈ, ਆਪਾ ਭਾਵ ਪੂਰੀ ਤਰ੍ਹਾਂ ਛੁੱਟਿਆ ਨਹੀਂ। ਇੰਜ ਮਾਨੋ ਲੋਹੇ ਦੀ ਜ਼ੰਜੀਰ ਲੋਹੇ ਦੀ ਹੱਥਕੜੀ ਤਾਂ ਲਾ ਦਿੱਤੀ, ਸੋਨੇ ਦੀ ਪਵਾ ਲਈ। ਤਮ ਗੁਣ ਰਜ ਗੁਣ ਤੇ ਛੱਡੇ, ਪਰ ਸਤਗੁਣ ਦੀ ਪਕੜ ਕਰ ਲਈ। ਐਸਾ ਜੀਵ ਵੀ ਮਾਇਆ ਵਿੱਚ ਹੀ ਜੀ ਰਿਹਾ ਹੈ, ਮਨੁੱਖੀ ਮਨ ਇਹਨਾਂ ਤਿੰਨਾਂ ਰੰਗਾਂ ਵਿੱਚ ਹੀ ਜੀ ਰਿਹਾ ਹੈ। ਇਹ ਪ੍ਰਭੂ ਦੀ ਵਰਤਾਈ ਹੋਈ ਮਾਇਆ ਰੂਪੀ ਖੇਡ ਹੈ। ਜਿਹੜੇ ਮਨੁੱਖ ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਉੱਚਾ ਕਰ ਲੈਂਦੇ ਹਨ ਇਹ ਤਿੰਨੇ ਅਵਸਥਾਵਾਂ ਤੋਂ, ਉਹ ਪ੍ਰਭੂ ਮਿਲਾਪ ਦੇ ਰਾਹ ਤੇ ਪੈ ਗਏ ਸਮਝੋ। ਅਤੇ ਜਿਹੜਾ ਰਾਹੇ ਪੈ ਜਾਂਦਾ ਹੈ ਉਹ ਇੱਕ ਦਿਨ ਮੰਜ਼ਿਲ ਤੇ ਵੀ ਪਹੁੰਚ ਜਾਂਦਾ ਹੈ। ਆਪਣੇ ਆਪ ਨੂੰ ਰਾਹੇ ਪਾ ਲੈਣਾ ਹੀ ਵੱਡੀ ਕਮਾਈ ਹੈ।